खेल 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 अंत को फिरे। बेनती करन तो मेरा भाव है भी उस हस्ती नूं समझा जावे जिन्हों असी रब गॉड वाहगुरु राम कोई भी नाम दिने कृष्ण कहने नारायण कहने गोविंद कहने वो एक हस्ती है जिन्हों जिहदा रूप रेख मूल मंत्र दे विच वर्णन किया गया है एक ओंकार फिर वो सत है। हस्ती सत है बदलती नहीं है फिर वो शक्ति है जिहड़ी वो नाम है सारे परिपूर्ण है सारी दुनिया नूं बनाउण वाली सारी दुनिया नूं धारण करन वाली वो एक सोझी है अनुभव है जिन्हों नाम कहने वो दसिया नहीं जा सकता क्योंकि सारी दुनिया नाम नूं दसदी दसदी दस नहीं सकी। महाराज कहिंदे वो इन्ना अमोल है साई नाम अमोल कीम ना कोई जान दो जिन्ना पाग मथा है से नानक हर रंग मान दो उहदा रस ते रंग तो माणिया जा सकता है लेकिन जबान दे नाल बयानिया नहीं जा सकता। यह जब गल गोरखनाथ ने सुनी उस वेले उन्होंने नाल बड़ा भारा कंट्रास्ट हो गया ख्यालों का वह कह लग्या नानक तेरे ख्याल नाल असी सहमत नहीं क्योंकि संसार के अंदर जीव कितों आ गया प्रकृति कितों आ गई वाहगुरु तो अत निर्मल है उहदे विच इह जी मैली चीज कितों आ गई तो फिर दुख संसार च क्यों आ गया वह तो सत चित आनंद है जिहड़ी साडी थ्योरी है वह यह है कि एक माया है अनादि एक जीव है तो एक ईश्वर है तीन ने जद ईश्वर की निगाह माया ते पई सत्ता पई परछावां पिया उहदे विच हिलजुल हो गई हिलजुल होण दे नाल उहदे विच अवेयरनैस आ गई तो जीव उहदे विच फस गया कबीर निर्मल बूंद आकाश की पर गई भूम विकार भूमि दे माया दे विकार विच आ के वह ज्योति फस गई वाहगुरु नालों टुट गई बिन संगत अमान ही हो गई पटसार उहदी जिहड़ी मौलिकता सी वह खत्म हो गई वह परम चेतन सुख सरूप सी लेकिन साढ़े तीन हाथ की देह बन गई हूं निकलती नहीं है। कबीर निर्मल बूंद काश की लीनी भूम मिलाए अंक सियाने पच गए ना निरवारी जाए कह लगे हे नानक यह जो तू बात कहना यह मनी नहीं जा सकती ना सियाना बंदा कोई नहीं मन सकता यह रब कहना संसार बन गया ये तो माड़े बड़े ने दुष्ट बड़े ने दुख देने वाले बड़े ने भी असी ये उत्ते भावना इन्नी पवित्र क्यों लियाईए। महाराज कहते गोरखनाथ वाहगुरु तो आपे सी अपनी मौज दे विच उसने जिन रच रचिया पुरख वधाते नाले होमे पाई सब तो पहला होमे का तत् पैदा कर दिता अहम का आई एम मैं वो प्रकृति जब होमे तो बनी उस वेले जिहड़ा अवेयरनैस आई वह मैं बन गई अड हो गई वाहगुरु के नालों उस वे छोटे छोटे अड अड बन गई चीजा जिन रच रचिया पुरख बधाते नाले हो मैं पाई कहते कित कित विध जाक बजे पुरखा कित कित विध बिंस जाई महाराज कहते हो मैं बिच जाक बजे पुरखा नाम बिसरिया दुख पाई नाम शक्ति भुलन करके असी दुखी हो रहे हूं बनता गए असी जीव तो साडा सफर किन्ना चिर हो गया। महाराज कहते प्यार कई जन्म पे कीट पतंगा कई जन्म गदमीन करंगा आ देख लै चौरासी किवें घूमती फिरदी है सारिया दे विच ही तू है ते हुण तो वापस जाना अपने घर दुखां तो छुटकारा पाउणा। मैं कल बेनती करी सी भी कर्म किवें कम करदे ने किवें जीव नूं बन लैंदे ने ते किवें जीव छुट नहीं सकदा कर्मां तो कोई तरीका नहीं है तो एको ही तरीका है जे साडी रसवाई नाम तक हो जाए फिर असी छुट जाने क्योंकि होमे का नाम का बैर है उस होमे नावे नाल विरोध है दोए ना बसे एक है सो इन सिखाले अखर फिलासफी की थां ते गुरु महाराज ये फरमान कर दिया सीधी सीधी मैं हुण गल शुरू करदा। यह मैं इस वास्ते बेनती करी है कि यह सारी जिनी थानू नजर आता ना यह सारा शब्द तो होया एक तबावा सब होया एक शब्द तो सारा कुछ होया ਉਹ ਜਿਹੜਾ ਸ਼ਬਦ ਹੈ, ਇੱਕ ਤਾਂ ਉਹ ਪ੍ਰਕਿਰਤੀ ਦੇ ਵਿੱਚ ਪ੍ਰਕਿਰਤੀ ਦਾ ਜਿਹੜਾ ਸਤਿਆ ਦੇ ਕੇ ਆ ਸੰਸਾਰ ਬਣਾਤਾ, ਇੱਕ ਉਹ ਸ਼ਬਦ ਬਿਲਕੁਲ ਪਿਓਰ ਹੈ, ਖਾਲਸ ਹੈ, ਉਹ ਸ਼ਬਦ ਉਹਨੂੰ ਗੁਰੂ ਕਹਿੰਦੇ ਨੇ। ਸ਼ਬਦ ਨੂੰ ਗੁਰੂ ਅੱਜ ਤੱਕ ਸਰੀਰ ਨਹੀਂ ਹੋਇਆ, ਗੁਰੂ ਹਮੇਸ਼ਾ ਹੀ ਸ਼ਬਦ ਹੁੰਦਾ, ਉਹ ਗੁਰੂ ਕੀ ਕੰਮ ਕਰਦਾ। ਜਿਹੜੇ ਮਹਾਂਪੁਰਸ਼ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹਉਮੈ ਦਾ ਨਾਸ਼ ਹੋ ਕੇ ਭੇਦ ਵਸਤਾ ਚਲੇ ਗਏ, ਉਹਨਾਂ ਚ ਉਹ ਸ਼ਬਦ ਵਾਈਬਰੇਸ਼ਨ ਕਰਦਾ, ਬੋਲਦਾ। ਆਪਾਂ ਇਹ ਕਹਿ ਲਓ ਵੀ ਆਕਾਸ਼ਬਾਣੀ ਆਉਂਦੀ ਹੈ ਉਹਨਾਂ ਨੂੰ, ਜਿਹੜੀ ਗੁਰੂ ਨਾਨਕ ਸਾਹਿਬ ਨੇ ਕਿਹਾ, ਜੈਸੀ ਮਾਇਆ ਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਮੈਂ ਨਹੀਂ ਬੋਲਦਾ, ਹਾਂ ਆਪਾਂ ਬੋਲਣਾ ਜਾਣਦਾ, ਮੈਂ ਕਿਹਾ ਸਭ ਹੁਕਮ ਆਓ ਜੀ। ਇਹ ਵੇਦਾਂ ਦੇ ਅੰਦਰ ਉਹ ਸ਼ਬਦ ਆਇਆ ਰਿਸ਼ੀਆਂ ਮੁਨੀਆਂ ਦੇ ਰਾਹੀਂ, ਉਹ ਵੇਦ ਰਚ ਦਿੱਤੇ ਚਾਰ ਵੇਦ। ਮੁਹੰਮਦ ਸਾਹਿਬ ਦੇ ਰਾਹੀਂ ਆਇਆ, ਉਹਨਾਂ ਨੇ ਪਵਿੱਤਰ ਪੁਸਤਕ ਕੁਰਾਨ ਸ਼ਰੀਫ ਦੀ ਰਚ ਦਿੱਤੀ। ਮੂਸਾ ਜੀ ਨੂੰ ਆਇਆ, ਮੂਸਾ ਜੀ ਪਤਾ ਨਹੀਂ ਕੀ ਰੀਜ਼ਨ ਸੀ ਵੀ ਉਹ ਉਸੇ ਤਰ੍ਹਾਂ ਮਿਆਨ ਲਿਆ ਸਕੇ, ਉਹਦੀਆਂ 10 ਕਮਾਂਡਮੈਂਟਸ ਪਹਾੜ ਦੇ ਉੱਤੇ ਉਕਰੀਆਂ ਗਈਆਂ। ਉਹ ਸਾਰੇ ਅਨੁਆਈਆਂ ਨੂੰ ਲੈ ਗਿਆ ਵੀ ਲਓ ਪਿਆਰਿਓ, ਮੈਂ ਤਾਂ ਦੱਸਦਾ ਭੁੱਲਦਾ, ਲੇਕਿਨ ਜਿਹੜੀ ਗੱਲ ਮੈਨੂੰ ਅੱਜ ਆਈ ਹੈ ਉਹ ਜਦ ਮੈਂ ਕਿਹਾ ਇੰਨੀਆਂ ਮੇਰੇ ਯਾਦ ਨਹੀਂ ਰਹਿਣੀਆਂ, ਤਾਂ ਮੈਂ ਮੇਰੇ ਦੇਖਦੇ ਦੇਖਦੇ ਪਹਾੜ ਦੇ ਉੱਤੇ ਉਕਰ ਗਈਆਂ। ਉਹ ਕਰਤੇ ਉਹਨੂੰ 10 ਕਮਾਂਡਮੈਂਟਸ ਕਹਿੰਦੇ ਨੇ ਜਿਹਦੇ ਉੱਤੇ ਯਹੂਦੀਆਂ ਦਾ ਧਰਮ ਚੱਲਦਾ। ਇਸੇ ਤਰ੍ਹਾਂ ਗੁਰੂ ਮਹਾਰਾਜ ਸੰਤਾਂ ਮਹਾਤਮਾ ਦੇ ਅਨੁਭਵ ਚੋਂ ਬਾਣੀ ਆਉਂਦੀ ਹੈ, ਆਪ ਨਹੀਂ ਉਹ ਬੋਲਿਆ ਕਰਦੇ, ਉਹ ਜਦ ਜੁੜੇ ਹੁੰਦੇ ਨੇ ਉੱਤੋਂ ਆਉਂਦਾ ਇਸ਼ਾਰਾ। ਉਸੇ ਤਰ੍ਹਾਂ ਦੇ ਉਹ ਬਚਨ ਕਰਦੇ ਨੇ, ਉਹਨੂੰ ਅਨੁਭਵ ਦੇ ਬਚਨ ਕਹਿੰਦੇ ਆ। ਅਨੁਭਵ ਕਲੀਅਰ ਵੀ ਹੁੰਦਾ, ਗਲਤ ਵੀ ਹੁੰਦਾ, ਜੇ ਤਾਂ ਉਹਦੇ ਉੱਤੇ ਅਸਰ ਹੈ ਪ੍ਰਕਿਰਤੀ ਦਾ, ਤਾਂ ਉਹਦੀਆਂ ਗੱਲਾਂ ਸੰਸਾ ਦੂਰ ਨਹੀਂ ਕਰ ਸਕਦੀਆਂ, ਸੰਸਾ ਪੈਦਾ ਕਰਦੀਆਂ ਨੇ। ਜੇ ਉਹਦੇ ਅੰਦਰ ਇਹ ਅਸਰ ਨਹੀਂ ਹੈ, ਅੰਦਰ ਗਿਆਨ ਹੈ ਪੂਰਨ ਤੌਰ ਦੇ ਉੱਤੇ, ਆਤਮ ਸਥਿਤੀ ਵਿੱਚ ਉਹਦਾ ਨਿਵਾਸ ਹੈ, ਫਿਰ ਉਹ ਉਹੀ ਬੋਲੀ ਬੋਲਦਾ। ਉਹਨੂੰ ਕਿਸੇ ਗ੍ਰੰਥ ਚੋਂ ਕੱਢ ਕੇ ਪੜ੍ਹ ਲਓ, ਉਹਦੇ ਨਾਲ ਗੱਲ ਮਿਲਦੀ ਹੋਏਗੀ। ਇਸ ਕਰਕੇ ਸੰਤਾਂ ਦਾ ਜਿਹੜਾ ਉਪਦੇਸ਼ ਹੁੰਦਾ ਉਹ ਕਿਸੇ ਖਾਸ ਇੱਕ ਧਰਮ ਵਾਸਤੇ ਨਹੀਂ ਹੋਇਆ ਕਰਦਾ, ਉਹ ਸਾਰੀ ਸਾਰੇ ਜਗਤ ਵਾਸਤੇ ਸਾਂਝਾ ਹੋਇਆ ਕਰਦਾ, ਸਾਰੇ ਵਰਨਾ ਵਾਸਤੇ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਸੋ ਉਹਦੇ ਵਿੱਚ ਜਿਹੜਾ ਸ਼ਬਦ ਹੈ, ਇਹ ਸ਼ਬਦ ਚੱਲਦਾ ਚੱਲਦਾ, ਸ਼ਬਦ ਗੁਰੂ ਜਿਸ ਨੂੰ ਆਖਦੇ ਨੇ, ਇਹ ਆਦਮੀ ਦੇ ਅੰਦਰ ਆਉਂਦਾ। ਅੰਦਰ ਆ ਕੇ ਸਾਡੇ ਵਾਸਤੇ ਅਸੀਂ ਇੰਨੇ ਖੁਸ਼ਕਿਸਮਤ ਹਾਂ ਕਿ ਇੱਕ ਤਾਂ ਸਾਦੀ ਬੋਲੀ, ਹੁਣ ਵੇਦ ਨੇ ਉਹਦੀ ਜਦੋਂ ਵਿਆਖਿਆ ਕਰਦੇ ਨੇ, ਉਹ ਦੇਰ ਦੀ ਬੋਲੀ ਹੋਣ ਕਰਕੇ, ਉਹਦੀ ਪਰਿਭਾਸ਼ਾ 'ਚ ਫਰਕ ਪੈਣ ਕਰਕੇ ਉਹਦੀ ਬਹੁਤ ਵਿੱਧ ਦੀ ਵਿਆਖਿਆ ਹੋ ਗਈ, ਉਹ ਕੋਈ ਆਦਮੀ ਨਿਰਣਾ ਨਹੀਂ ਕਰ ਸਕਦਾ, ਸ਼ੱਕ 'ਚ ਪਿਆ ਰਹਿੰਦਾ। ਇਹ ਗੁਰੂ ਗ੍ਰੰਥ ਸਾਹਿਬ ਕਿਉਂਕਿ ਬਹੁਤ ਰੀਸੈਂਟਲੀ, ਬਹੁਤ ਥੋੜ੍ਹੇ ਅਰਸੇ ਦੇ ਵਿੱਚ ਵਜੂਦ ਵਿੱਚ ਆਏ ਨੇ, ਸਾਡੀ ਬੋਲੀ ਦੇ ਵਿੱਚ ਨੇ, ਇਸ ਕਰਕੇ ਬੜੀ ਭਾਰੀ ਕਿਰਪਾ ਕਰੀ ਵਾਹਿਗੁਰੂ ਜੀ ਨੇ ਕਿ ਉਹ ਆਪ ਜਿਹੜੇ ਉਹਨਾਂ ਦੇ ਵਿੱਚ ਭੇਦ ਵਾਹਿਗੁਰੂ ਦਾ ਰੂਪ ਸੀ, ਸੰਬੰਧ ਬਰੋਲ ਸਰੀਰ ਅਨ ਦੇਖਿਆ, ਇੱਕ ਵਸਤੋਂ ਰੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਏ। ਉਹ ਗੁਰੂ ਪਰਮੇਸ਼ਰ ਦੇ ਰਾਹੀਂ ਪ੍ਰਗਟ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ ਗਏ। ਹੁਣ ਚਾਹੇ ਤਾਂ ਦੇਹਧਾਰੀ ਗੁਰੂ ਹੈ, ਉਹ ਵੀ ਸ਼ਬਦ ਦੀ ਬਾਤ ਕਰੇਗਾ, ਚਾਹੇ ਗੁਰੂ ਗ੍ਰੰਥ ਸਾਹਿਬ ਨੇ, ਇਹ ਨਿਰਾਈ ਸ਼ਬਦ ਦਾ ਰੂਪ ਹੈ, ਇਹਦੇ ਵਿੱਚ ਕੋਈ ਪੜਦਾ ਨਹੀਂ, ਇਹਨਾਂ ਨੇ ਥੱਕਣਾ ਨਹੀਂ ਹੈ, ਅੱਕਣਾ ਨਹੀਂ ਹੈ, ਨਾ ਇਹਦੇ ਚ ਬਦਲੀ ਹੋਣੀ ਹੈ, ਇਹ ਜਿਉਂ ਦਾ ਤਿਉਂ ਇਹ ਰਹਿਣਾ। ਇਸ ਕਰਕੇ ਸਾਧਨਾ ਜੀ ਮੈਂ ਇਹ ਬੇਨਤੀ ਕਰੀ ਸੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਪਛਾਣੋ, ਇਹ ਜੋ ਕੁਛ ਗੁਰੂ ਗ੍ਰੰਥ ਸਾਹਿਬ ਚ ਆਇਆ ਸਾਡੀਆਂ ਪਰਮ ਰਹਿਤਾ ਇਹੀ ਨੇ, ਇਹਦੇ ਵਿੱਚੋਂ ਉਹਨੂੰ ਅਸੀਂ ਬਦਲਣਾ। ਇੱਕ ਬੰਦਾ ਕਹਿੰਦਾ ਵੀ ਆਹ ਕਰ ਲਓ ਉਹ ਕਰ ਲਓ, ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨਹੀਂ, ਕਿਸੇ ਕਿਤਾਬ ਚ ਲਿਖਿਆ ਹੋਣਾ, ਕਿਸੇ ਲਿਖਾਰੀ ਨੇ ਲਿਖਿਆ ਹੋਣਾ, ਕਿਸੇ ਇਤਿਹਾਸਕਾਰ ਨੇ ਲਿਖਿਆ ਹੋਣਾ, ਇਤਿਹਾਸਕਾਰ ਭੁੱਲੇ ਹੋਏ ਨੇ। ਜੋ ਗੁਰੂ ਗ੍ਰੰਥ ਸਾਹਿਬ ਚ ਆਉਂਦਾ ਅੱਖਰ ਦਰ ਅੱਖਰ, ਅਸੀਂ ਉਹਦੇ ਉੱਤੇ ਚੱਲਣਾ, ਜਿਹੜਾ ਚੱਲੂਗਾ ਉਹ ਪਾਰ ਹੋ ਜਾਏਗਾ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਦਾ ਸੋ ਗੁਰ ਪ੍ਰਸ਼ਾਦੀ ਤਰੀਏ। ਇਹ ਪਾਰ ਬ੍ਰਹਮ ਪਰਮੇਸ਼ਰ ਦੇ ਗੁਰੂ ਸਰੂਪ ਦੇ ਬਚਨ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਸੋ ਇੰਨੀ ਮੈਂ ਬੇਨਤੀ ਕਰਨੀ ਸੀ, ਤਾਂ ਕਿ ਜਿਹੜੇ ਭੁਲੇਖੇ ਜੇ ਪਈ ਜਾਂਦੇ ਨੇ ਉਹ ਭੁਲੇਖਿਆਂ ਤੇ ਦੂਰ ਰਹੋ, ਸਤਿਕਾਰ ਕਰੋ ਸਾਰੇ ਸੰਸਾਰ ਦੇ ਮਹਾਂਪੁਰਸ਼ਾਂ ਦਾ, ਕਿਸੇ ਨੂੰ ਮਾੜਾ ਨਾ ਕਹੋ, ਕਿਉਂਕਿ ਉਹਨਾਂ ਦੀ ਕੋਸ਼ਿਸ਼ ਹੈ ਵੀ ਜੀਵ ਨੂੰ ਛਡਾਉਣਾ ਹੈ। ਜੇ ਅਸੀਂ ਸਤਿਕਾਰ ਨਹੀਂ ਕਰਾਂਗੇ ਸਾਡੇ ਅੰਦਰ ਦੁਆਤ ਪੈਦਾ ਹੁੰਦੀ ਹੈ, ਹਉਮੈ ਪੈਦਾ ਹੁੰਦੀ ਹੈ, ਅਸੀਂ ਆਪੇ ਉਲਝਦੇ ਹਾਂ। ਲੇਕਿਨ ਜੋ ਸਿਧਾਂਤ ਹੈ ਜਿਹਨੂੰ ਇਸ਼ਟ ਕਹਿੰਦੇ ਨੇ, ਉਹ ਗੁਰੂ ਗ੍ਰੰਥ ਸਾਹਿਬ, ਇਸ਼ਟ ਤੋਂ ਬਾਹਰ ਨਹੀਂ ਜਾਣਾ, ਅਸੀਂ ਇਹਨਾਂ ਨੂੰ ਮੰਨਣਾ। ਸੋ ਇਸ ਤਰ੍ਹਾਂ ਦੇ ਨਾਲ ਜੋ ਗੁਰੂ ਗ੍ਰੰਥ ਸਾਹਿਬ ਦੇ ਬਚਨ ਹੈ, ਮੈਂ ਉਹ ਬੇਨਤੀ ਕਰੀ ਸੀ ਕਿ ਪਿਆਰਿਆ ਬਾਰੀ ਨਾਨਗਾ ਲਿੰਗ ਤੇ ਬੜੀ ਮੁਸ਼ਕਿਲ ਤੇ ਬਾਅਦ ਤੈਨੂੰ ਮਾਨਸ ਦੇ ਮਿਲੀ ਆ, ਇਹ ਨਾ ਕਹੋ ਵੀ ਸਾਨੂੰ ਵਾਰ ਵਾਰ ਮਿਲ ਜੂ। ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਇਹ ਧਾਰਨਾ ਗਲਤ ਹੈ ਆਦਮੀ ਦੇ ਮਨ ਵਿੱਚ। ਵਾਰ ਵਾਰ ਨਾ ਮਿਲੇ ਮਾਨਸ ਦੇ, ਮਾਨਸ ਦੇ ਤੈਨੂੰ ਵਾਰ ਵਾਰ ਨਾ ਮਿਲੇ। ਜੇ ਤਾਂ ਅਸੀਂ ਕਰਮ ਸੋਧ ਕੇ ਕਰੀਏ, ਐਸਾ ਕੰਮ ਮੂਲੇ ਨਾ ਕੀਚੈ ਜਿਤ ਡਰ ਗਏ ਗਿਆ ਹਾਰੀਏ, ਇਹੋ ਜਿਹਾ ਕੰਮ ਨਾ ਕੋਈ ਵੀ ਕਰ ਬੈਠੇ, ਉਹ ਵੀ ਦਰਗਾਹ ਜਾ ਕੇ ਹਾਰ ਹੋ ਜਾਵੇ। ਜਾ ਕੇ ਮਿੰਨਤਾਂ ਕਰਦੇ ਹੈ ਸਾਧੂ ਸੰਤ, ਉਹ ਪਿਆਰਿਆ ਨਾ ਸ਼ਰਾਬਤੀ ਨਾ ਉਸਤੀ, ਕਿਉਂ ਗਾਲਦਾ ਇਹਨੂੰ ਪਰਮੇਸ਼ਰ ਦੀ ਦਿੱਤੀ ਹੋਈ ਉੱਤਮ ਚੀਜ਼ ਨੂੰ, ਨਾ ਮਾਸ ਮੂਸ ਖਾ, ਨਾ ਨਿੰਦਿਆ ਕਰ, ਨਾ ਚੁਗਲੀਆਂ ਕਰ, ਨਾ ਈਰਖਾ ਕਰ, ਨਾ ਕਿਸੇ ਨਾਲ ਵੈਰ ਕਰ, ਨਾ ਕਿਸੇ ਦੇ ਖਿਲਾਫ਼ ਗੁੱਸਾ ਰੱਖ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਏ। ਇੱਕ ਗੁੱਸਾ ਨਾ ਕਰਨ ਵਾਸਤੇ, ਬੁਰੇ ਦਾ ਭਲਾ ਕਰਨ ਵਾਸਤੇ ਜੇ ਇਹ ਗੁਣ ਤੇਰੇ ਵਿੱਚ ਆ ਜਾਣ, ਤੇਰੇ ਉੱਤੇ ਦਰਵਾਜ਼ਾ ਖੁੱਲ ਜਾਏਗਾ ਪਰਮੇਸ਼ੁਰ ਦੀਆਂ ਰਹਿਮਤਾਂ ਦਾ, ਕਿਉਂਕਿ ਤਾਂ ਰੱਬ ਨੂੰ ਪਛਾਣ ਲਿਆ। ਬਾਬਾ ਵੈਰ ਨਾ ਕਰੀਏ ਕੰਮ, ਘੱਟ ਘੱਟ ਅੰਤਰ ਵਰਮ ਸੁਣਾਓ, ਹਨੇਰੇ ਵਿੱਚ ਕੁਛ ਹੁੰਦਾ, ਲੇਕਿਨ ਗੁਰੂ ਸਾਨੂੰ ਚਾਨਣੇ ਵਿੱਚ ਲਿਜਾ ਰਹੇ। ਵੀ ਹਨੇਰੇ ਦੀ ਗੱਲ ਛੱਡੋ ਪਿਆਰੇ, ਹਨੇਰੇ ਵਿੱਚ ਜਨਮ ਬੀਤ ਗਏ, ਪ੍ਰਕਾਸ਼ ਵਿੱਚ ਆਓ, ਉੱਥੇ ਆ ਕੇ ਖੜੋ ਜਿੱਥੇ ਅਸੀਂ ਤੁਹਾਨੂੰ ਲਿਜਾਣਾ ਚਾਹੁੰਦੇ। ਸੋ ਇਹ ਦੇਹੀ ਇੰਨੀ ਉੱਤਮ ਹੈ ਕਿ 84 ਲੱਖ ਜੁਨਾ ਜਿੰਨੀ ਕ੍ਰੀਏਸ਼ਨ ਹੈ, ਮਹਾਂਪੁਰਸ਼ਾਂ ਦੇ ਬਚਨ ਨੇ, ਵਾਹਿਗੁਰੂ ਦੇ ਬਚਨ ਨੇ, ਦਰਗਾਹ ਤੋਂ ਆਈ ਹੋਈ ਆਕਾਸ਼ਬਾਣੀ ਦੇ ਬਚਨ ਨੇ, ਜਿਹੜੇ ਸਾਨੂੰ ਮੰਨ ਲੈਣੇ ਚਾਹੀਦੇ ਨੇ। ਇਸ ਤਰ੍ਹਾਂ ਦੇ ਨਾਲ ਜਿਹੜੀ ਦੇਹੀ ਨੂੰ ਲੋਚ ਦੇ Thank you. ਬਹੁਤ ਵੱਡੀ ਬਾਤ ਮਹਾਰਾਜ ਜੀ ਨੇ ਕਹਿ ਦਿੱਤੀ। ਹੁਣ ਇੱਕ ਤਾਂ ਹੈ ਵੀ ਇਹਨੂੰ ਮੰਨ ਲਓ, ਇੱਕ ਉਹ ਦਿਮਾਗ ਨੇ ਜਿਹੜੇ ਕਹਿੰਦੇ ਵੀ ਸਾਬਤ ਕਰੋ ਵੀ ਇਹ ਦੇਵਤਿਆਂ ਨੂੰ ਤਾਂ ਵਧੀਆ ਦੇ ਹੈ, ਕਿਉਂਕਿ ਅਸੀਂ ਪੜ੍ਹ ਗਏ ਸਾਡੇ ਅੰਦਰ ਤਰਕ ਆਉਂਦੀ ਹੈ, ਤਰਕ ਦਾ ਜਦ ਤੱਕ ਜਵਾਬ ਨਹੀਂ ਆਉਂਦਾ ਉਹਨਾਂ ਚਿਰ ਸੰਸਾ ਬਣਿਆ ਰਹਿੰਦਾ ਵੀ ਇਹ ਦੇਹੀ ਨੂੰ ਕਿਉਂ ਕਿਹਾ। ਇਹ ਤਾਂ ਦੇਹੀ ਦੁੱਖਾਂ ਦੀ ਖਾਣ ਹੈ, ਹੋਕੇ ਹਾਵੇ ਇਹਦੇ ਵਿੱਚ ਨੇ, ਵੈਰ ਵਿਰੋਧ ਇਹਦੇ ਵਿੱਚ ਨੇ, ਸਭ ਕੁਛ ਹੈ, ਇਹਨੂੰ ਉੱਤਮ ਕਿਉਂ ਕਿਹਾ? ਕੱਚੀ ਦੇਹ ਹੈ ਇਹ, ਮਾੜਾ ਜਿਹਾ ਠਣਕਾ ਲੱਗੇ ਜਾਂਦੀ ਰਹਿੰਦੀ ਹੈ, ਇੱਕ ਇਹਦਾ ਪਤਾ ਹੀ ਨਹੀਂ ਹੈ, ਨਾ ਵਾਰਕ ਨਾ ਜੋਗ ਨੇ ਨਾ ਵਿਰਦੀ ਕਛ ਬੰਦ, ਉਹ ਵੇਰਾ ਨਾ ਬੁੱਝਿਆ ਜੋ ਆਏ ਭਰੇ ਜਾਣ ਪਣ, ਫਿਰ ਇਹਨੂੰ ਇੰਨੀ ਉੱਤਮ ਕਿਉਂ ਕਿਹਾ ਗਿਆ? ਸੋ ਸਾਧਸੰਗ ਜੀ, ਜਦ ਅਸੀਂ ਵਿਚਾਰ ਕਰਦੇ ਹਾਂ ਦੇਵਤਾ, ਅਸੀਂ ਇੱਥੇ ਪੁੰਨ ਦਾਨ ਕਰਦੇ ਹਾਂ, ਜਿਹੜੇ ਸੋਝੀ ਵਾਲੇ ਬੰਦੇ ਨੇ ਉਹ ਦਾਨ ਕਰਦੇ, ਸੇਵਾ ਕਰਦੇ ਨੇ, ਦੂਸਰਿਆਂ ਦਾ ਭਲਾ ਕਰਦੇ ਨੇ, ਦੂਸਰਿਆਂ ਦੇ ਲੰਘਣ ਵਾਸਤੇ ਸੜਕਾਂ ਠੀਕ ਕਰਦੇ ਨੇ, ਗਰਦਾਂ ਦਵਾਉਂਦੇ ਨੇ, ਉਹਨਾਂ ਦੇ ਭੁੱਖਿਆਂ ਦੇ ਪੇਟ ਭਰਨ ਵਾਸਤੇ ਲੰਗਰ ਚਲਾਉਂਦੇ ਨੇ। ਬੜੇ ਨੇਕ ਕੰਮ ਨੇ, ਬਹੁਤ ਨੇਕ ਕੰਮ ਹੈ, ਇਹਨਾਂ ਦਾ ਫਲ ਬੇਅੰਤ ਹੁੰਦਾ, ਹਜ਼ਾਰ ਹਾ ਗੁਣਾ ਜ਼ਿਆਦਾ ਹੁੰਦਾ। ਇਹ ਕੀ ਕਰਦੇ ਨੇ, ਇਹ ਜਿਸ ਵਕਤ ਆਦਮੀ ਸਰੀਰ ਛੱਡ ਦਿੰਦਾ ਹੈ, ਉਹਨਾਂ ਦੇ ਪੁੰਨਾਂ ਦਾ ਜਿਹੜਾ ਬਲ ਹੈ, ਉਹਨੇ ਨੇਕੀ ਕਮਾਈ ਹੈ, ਦਇਆ ਵਿੱਚ ਜੀਵਨ ਬਤੀਤ ਕਰਿਆ, ਕਿਸੇ ਨਾਲ ਈਰਖਾ ਦੀ ਥਾਂ ਤੇ ਪਿਆਰ ਕਰਿਆ, ਪ੍ਰਸ਼ੰਸਾ ਕਰੀ ਹੈ, ਕਠੋਰਤਾ ਦੀ ਥਾਂ ਤੇ ਦਇਆ ਕਰੀ ਹੈ, ਤ੍ਰਿਸ਼ਨਾ ਦੀ ਥਾਂ ਤੇ ਸੰਤੋਖ ਵਿੱਚ ਜੀਵਨ ਗੁਜ਼ਾਰਿਆ, ਇਹ ਸਾਰੀਆਂ ਕੀਮਤਾਂ ਇਸ ਰੂਹ ਨੂੰ ਉੱਚਾ ਚੱਕਦੀਆਂ ਨੇ। ਇਹਦੇ ਵਿਪਰੀਤ ਜੇ ਨਿੰਦਿਆ ਕਰੀਏ, ਈਰਖਾ ਕਰੀਏ, ਵੈਰ ਕਰਿਆ, ਤ੍ਰਿਸ਼ਨਾ ਦੇ ਵਿੱਚ ਜੀਵਨ ਬਤੀਤ ਹੋ ਗਿਆ, ਤਾਂ ਇਹ ਥੱਲੇ ਨੂੰ ਐਂ ਸਮਝ ਲਓ ਪੱਥਰ ਨੇ, ਹੇਠਾਂ ਨੂੰ ਲੈ ਜਾਂਦੇ ਆ। ਜੇ 10 ਕੁਇੰਟਲ ਬੋਝ ਬੰਨ ਕੇ ਪਾਣੀ ਵਿੱਚ ਸਿੱਟ ਦੋ ਸਮੁੰਦਰ ਵਿੱਚ, ਉਹ 10 ਕੁਇੰਟਲ ਜਿੱਥੇ ਤਾਈਂ ਜੀਰੋ ਨਹੀਂ ਬਣਦਾ, ਉੱਥੇ ਤਾਈਂ ਥੱਲੇ ਲੈ ਜਾਣਗੇ। ਉੱਤੇ ਨੂੰ ਵੀ ਜਾਂਦੀ ਹੈ ਇਹ ਜੀਵ ਆਤਮਾ, ਤੇ ਹੇਠਾਂ ਨੂੰ ਵੀ ਜਾਂਦੀ ਹੈ। ਜਿਸ ਵਕਤ ਆਦਮੀ ਪੁੰਨਾਂ ਦੇ ਬਲ ਕਰਕੇ ਉੱਤੇ ਜਾਂਦਾ ਹੈ, ਤਾਂ ਮਾੜਾ ਜਿਹਾ ਪੁੰਨ ਕਰਿਆ ਹੋਇਆ, ਬਹੁਤਾ ਨਹੀਂ ਥੋੜਾ ਜਿਹਾ ਹੀ, ਇਹਦੇ ਨਾਲ ਗੰਧਰਵ ਲੋਕ ਵਿੱਚ ਵਾਸਾ ਮਿਲ ਜਾਂਦਾ। ਗੰਧਰਵ ਲੋਕ ਦੇ ਵਿੱਚ 100 ਗੁਣਾ ਜ਼ਿਆਦਾ ਸੁੱਖ ਹੈ ਇੱਥੇ ਦੇ ਬਾਦਸ਼ਾਹ ਨਾਲ, ਜਿਹਨੇ ਉਸ ਤੋਂ ਜ਼ਿਆਦਾ ਕਰਿਆ, ਜਿੰਨਾ ਕਰਿਆ, ਜਿੰਨਾ ਫਿਊਲ ਪਾਇਆ ਹੈ, ਜਿੰਨੀ ਚੀਜ਼ ਉਹਦੇ ਪੱਲੇ ਹੈ, ਉਹਨਾਂ ਚਿਰ ਸੁੱਖ ਭੋਗਣ ਵਾਸਤੇ ਦੇਵ ਗੰਧਰਵ ਲੋਕ ਮਿਲ ਜਾਂਦਾ। 100 ਗੁਣਾ ਸੁੱਖ ਹੋਰ ਵੱਧ ਜਾਂਦਾ, 10,000 ਗੁਣਾ ਸੁੱਖ ਧਰਤੀ ਦੇ ਰਾਜੇ ਨਾਲੋਂ ਵੱਧ ਜਾਂਦਾ। ਇਸੇ ਤਰ੍ਹਾਂ ਦੇ ਨਾਲ 100 ਗੁਣਾ ਸੁੱਖ ਵੱਧ ਜਾਂਦਾ ਪਿੱਤਰ ਲੋਕ ਚ, ਪਿੱਤਰ ਲੋਕ ਨਾਲੋਂ ਸਵਰਗ ਲੋਕ ਚ 100 ਗੁਣਾ ਵੱਧਦਾ, ਸਵਰਗ ਲੋਕ ਤੋਂ 100 ਗੁਣਾ ਸੁੱਖ ਇੰਦਰ ਲੋਕ ਚ ਵੱਧਦਾ, ਇੰਦਰ ਲੋਕ ਤੋਂ ਜ਼ਿਆਦਾ ਕਰਮਦੇਵ ਲੋਕ ਚ, ਅਜਾਮਦੇਵ ਲੋਕ, ਪ੍ਰਜਾਪਤ ਲੋਕ, ਬ੍ਰਹਮ ਲੋਕ, ਸ਼ਿਵ ਲੋਕ, ਆਖਰੀ ਸੀਮਾ ਵੈਕੁੰਠ ਧਾਮ ਹੈ। ਪਰ ਹੈ ਸਾਰੀ ਕਾਲ ਦੇ ਚੱਕਰ ਚ, ਕਾਲ ਤੋਂ ਬਾਹਰ ਨਹੀਂ ਹੈ, ਕਾਲ ਦੇ ਚੱਕਰ ਦੇ ਅੰਦਰ ਹੀ ਅੰਦਰ। ਉਹ ਕਾਲ ਕੀ ਕਰਦਾ, ਜਿੰਨਾ ਪੁੰਨ ਕਰਿਆ ਉਹਨਾਂ ਉੱਥੇ ਉਹਨੂੰ ਪਤਾ ਲੱਗ ਜਾਂਦਾ ਵੀ ਮੈਂ ਇੰਨੇ ਸਾਲ ਇੱਥੇ ਰਹਿਣਾ, ਉਹਦੇ ਬਾਅਦ ਮੈਂ ਗਿਰ ਜਾਣਾ। ਇੱਕ ਤਾਂ ਇਹ ਹੈ, ਦੂਸਰੇ ਦੇਵਤੇ ਉਹ ਨੇ ਜਿਹਨਾਂ ਨੂੰ ਕਿਸੇ ਤਪ ਕਰਕੇ ਨਹੀਂ ਹੋਏ, ਕੇਵਲ ਜਿਵੇਂ ਅਸੀਂ ਮਨੁੱਖ ਆ ਇਸੇ ਤਰ੍ਹਾਂ ਉਹ ਦੇਵ ਬਣੇ ਹੋਏ ਨੇ। ਉਹਨਾਂ ਦੇ ਵਿੱਚ ਮੁਖੀ ਦੇਵ ਨੇ ਬਰਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ, ਸਾਰ ਸ੍ਰਿਸ਼ਟੀ ਦਾ ਕੰਮ ਸੰਭਾਲਦੇ ਨੇ, ਲੇਕਿਨ ਇੱਕ ਗੱਲ ਉਹਨਾਂ ਨੂੰ ਪ੍ਰਾਪਤ ਨਹੀਂ ਹੈ। ਸਭ ਤੋਂ ਮੁਖੀ ਨੂੰ ਲੈਂਦੇ ਹਾਂ, ਬਾਕੀ ਨਿਆ ਛੋਟਿਆਂ ਦੀ ਤਾਂ ਗੱਲ ਕੀ ਕਰਨੀ। ਉਹਨਾਂ ਨੂੰ ਇੱਕ ਗੱਲ ਇਹ ਪ੍ਰਾਪਤ ਨਹੀਂ ਹੈ ਕਿ ਉਹਨਾਂ ਨੂੰ ਵਾਹਿਗੁਰੂ ਨਹੀਂ ਮਿਲ ਸਕਦਾ। ਗੁਰੂ ਗ੍ਰੰਥ ਸਾਹਿਬ ਚਾਹੁੰਦਾ, ਰੋਜ਼ ਪੜ੍ਹਦੇ ਹਾਂ ਆਪਾਂ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਮਾਣ, ਇੱਕ ਸੰਸਾਰੀ ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪ੍ਰਮਾਣ। ਚੱਲਦੇ ਨੇ ਹੁਕਮ ਦੇ ਵਿੱਚ, ਪਰ ਗੱਲ ਕੀ ਹੈ, ਕਹਿੰਦੇ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ। ਹੁਣ ਇਸ ਵਾਕ ਨੂੰ ਅਕਾਲ ਪੁਰਖ ਦਾ ਜੋ ਗੁਰੂ ਨਾਨਕ ਪਾਤਸ਼ਾਹ ਦੇ ਰਾਹੀਂ ਪ੍ਰਗਟ ਹੋਇਆ ਹੈ, ਇਹਨੂੰ ਕੋਈ ਹੈ ਦੁਨੀਆਂ ਦੇ ਅੰਦਰ ਜਿਹੜਾ ਇਹਦੇ ਅਰਥ ਹੋਰ ਕੱਢ ਦੇ? ਵਾਹਿਗੁਰੂ ਤਾਂ ਇਹਨਾਂ ਨੂੰ ਵੇਖਦਾ ਪਰ ਉਹ ਨਜ਼ਰ ਨਹੀਂ ਆਉਂਦਾ, ਉਹ ਵੇਖਿਆ ਉਹਨਾਂ ਨਜ਼ਰ ਨਾ ਆਵੇ। ਬਹੁਤਾ ਇਹ ਵਿਧਾਨ ਅਸਚਰਜ ਦੀ ਬਾਤ ਹੈ। ਸਭ ਤੋਂ ਸ਼੍ਰੋਮਣੀ ਦੇਵਤਾ ਵਾਹਿਗੁਰੂ ਨੂੰ ਨਹੀਂ ਮਿਲ ਸਕਦੇ, ਵਾਹਿਗੁਰੂ ਨੂੰ ਦੇਖ ਨਹੀਂ ਸਕਦੇ। ਬਾਕੀਆਂ ਕਹਾਣੀਆਂ ਨੇ ਬੇਅੰਤ ਰੂਪ ਧਾਰੇ ਹੋਏ ਨੇ, ਸਾਡੇ ਇਤਿਹਾਸਾਂ ਚ ਵੀ ਧਾਰੇ ਹੋਏ ਨੇ। ਲੇਕਿਨ ਜਦ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੀ ਕਸਬੱਤੀ ਤੇ ਪਰਖ ਕੇ ਦੇਖਦੇ ਹਾਂ, ਤਾਂ ਮਹਾਰਾਜ ਨੇ ਇਹਨਾਂ ਤਿੰਨਾਂ ਮੁਖੀ ਦੇਵਤਿਆਂ ਨੂੰ ਹਉਮੈ ਦੀ ਕਾਰ ਕਰਦੇ ਦੱਸਿਆ। ਹਉਮੈ ਦੇ ਸਰਕਲ ਦੇ ਅੰਦਰ ਨੇ, ਹਉਮੈ ਤੋਂ ਫਰੀ ਨਹੀਂ ਹੈ। ਇਸ ਕਰਕੇ ਇਹ ਜਿਹੜਾ ਮਨੁੱਖ ਹੈ ਇਹਦੇ ਅੰਦਰ ਵਿਸ਼ੇਸ਼ਤਾ ਇਹ ਹੈ ਕਿ ਇਹ ਵਾਹਿਗੁਰੂ ਨੂੰ ਮਿਲ ਸਕਦਾ, ਹੋਰ ਕੋਈ ਨਹੀਂ ਮਿਲ ਸਕਦਾ। ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਸਕਦਾ, ਇਹਦੇ ਅੰਦਰ ਵਾਹਿਗੁਰੂ ਜਿਉਂ ਕਾ ਤਿਉਂ ਪ੍ਰਗਟ ਹੋ ਜਾਂਦਾ, ਹੋਰ ਕਿਸੇ ਦੇ ਵਿੱਚ ਨਹੀਂ ਹੈ ਸ਼ਕਤੀ। ਇਸ ਕਰਕੇ ਮਹਾਰਾਜ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕਿਸੇ। ਸਾਖੀਆਂ ਬਹੁਤ ਨੇ ਵੀ ਸਵਰਗ ਦੇ ਲੋਕ ਕਿਹੜੇ ਨੇ, ਉਹ ਜੀ ਕਹਿੰਦੇ ਨੇ ਧਨ ਮਾਨਸ ਦੇਹੀ ਨਨ ਰਹਿਣੀ। ਧਨ ਇਸੇ ਕਰਕੇ ਹੈ ਉਹ ਕਿ ਇਹਦੇ ਚ ਵਾਹਿਗੁਰੂ ਮਿਲ ਜਾਂਦਾ। ਇੱਕ ਦੂਜੀ ਹੈ ਕਿ ਕਰਮ ਭੂਮੀ ਹੈ, ਜਿਵੇਂ ਤੁਸੀਂ ਜ਼ਮੀਨ ਵਿੱਚ ਫਸਲਾਂ ਬੀਜਦੇ ਹੋ ਨਾ, ਇੱਕ ਬੰਦਾ ਨੈਨੀਤਾਲ ਬੈਠਾ ਇੱਕ ਫਸਲਾਂ ਬੀਜਦਾ। ਫਸਲ ਬੀਜਣ ਵਾਲਾ ਜਿਹੜਾ ਉਹ ਆਪਣੇ ਕਮਾਈ ਨੂੰ ਵਧਾ ਲੈਂਦਾ, ਜਿਹੜਾ ਨੈਨੀਤਾਲ ਬੈਠ ਕੇ ਖਾਂਦਾ ਹੈ ਉਹਦੀ ਕਮਾਈ ਘੱਟ ਜਾਂਦੀ ਹੈ। ਇਹਦੇ ਵਿੱਚ ਕਰਮ ਭੂਮੀ ਹੋਣ ਕਰਕੇ ਤੁਸੀਂ ਚੰਗੇ ਤੇ ਚੰਗੇ ਕਰਮ ਬੀਜ ਸਕਦੇ ਹੋ। ਬਾਕੀ ਨਹੀਂ ਹੈ ਕਰਮ ਭੂਮੀਆਂ, 83,99,999 ਜੂਨ ਛੇ ਚਾਹੇ ਲੱਖ ਬੰਦਾ ਰੋਜ਼ ਮਾਰਦੇ ਉਹਨੂੰ ਪਾਪੇ ਨਹੀਂ ਲੱਗਦਾ, ਭੋਗ ਜੋ ਨਹੀਂ ਆ। ਇਹ ਕੇਵਲ ਮਨੁੱਖ ਹੈ ਜਿਹਦੇ ਅੰਦਰ ਕਰਮ ਚੱਲਦਾ, ਹਉਮੈ ਧਾਰਦਾ ਕਰਮ। ਘੋੜਾ ਨਹੀਂ ਕਦੇ ਵੀ ਹਉਮੈ ਧਾਰਦਾ ਕਰਮ ਦੀ, ਗਦਾ ਨਹੀਂ ਧਾਰਦਾ, ਬਲਦ ਨਹੀਂ ਧਾਰਦਾ, ਮਨੁੱਖ ਧਾਰਦਾ ਵੀ ਮੈਂ ਕਰਿਆ। ਜੇ ਮੂੰਹ ਨਾਲ ਕਹੇ ਮੈਂ ਨਹੀਂ ਕਰਿਆ ਮੇਰੇ ਤੇ ਕਰਾਇਆ ਗਿਆ, ਉਹ ਭਾਈ ਤੇਰੇ ਅੰਦਰ ਤਾਜੇ ਹਉਮੈ, ਅੱਖਰਾਂ ਉੱਖਰਾਂ ਨਾਲ ਨਹੀਂ ਕੁਝ ਵੀ ਬਣਨਾ। ਇਸ ਕਰਕੇ ਇਹ ਮਨੁੱਖ ਦੇਹੀ ਜਿਹੜੀ ਹੈ ਇਹਦੇ ਵਿੱਚ ਦੋਏ ਪੱਖ ਨੇ। ਜੇ ਤਾਂ ਹੇਠਾਂ ਨੂੰ ਚੱਲ ਪਵੇ ਫੇਰ ਤਾਂ ਇਹਦੇ ਵਰਗੀ ਮਾੜੀ ਕੋਈ ਨਹੀਂ ਹੈ, ਨਰਕਾਂ ਚਲਾ ਜਾਂਦਾ, ਦੁਨੀਆਂ ਨੂੰ ਦੁਖੀ ਕਰ ਦਿੰਦਾ, ਕਿਸੇ ਨੂੰ ਸੁੱਖ ਦਾ ਸਾਹ ਲੈਣ ਨਹੀਂ ਦਿੰਦਾ, ਪਾਪ ਤੇ ਪਾਪ ਕਮਾਉਂਦਾ, ਫੇਰ ਦੁਖੀ ਹੁੰਦਾ। ਜੇ ਇਹ ਚੱਲ ਪਵੇ ਆਪਣੇ ਘਰ ਵੱਲ ਨੂੰ ਵਾਪਸ, ਫੇਰ ਇਹ ਰੱਬ ਦਾ ਰੂਪ ਬਣ ਜਾਂਦਾ। ਰੂਪ ਨਹੀਂ ਬਣਦਾ, ਆਪ ਇਹ ਰੱਬ ਬਣ ਜਾਂਦਾ, ਦੇਵਤਾ ਰੱਬ ਨਹੀਂ ਬਣ ਸਕਦਾ। ਕਬੀਰ ਸਾਹਿਬ ਕਹਿੰਦੇ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਹੇ ਪ੍ਰਭੂ ਮੈਂ ਤੂੰ ਤੂੰ ਤੇਰਾ ਹੀ ਧਿਆਨ ਕਰਕੇ ਤੇਰਾ ਤੇਰਾ ਤੂੰ ਤੂੰ ਕਰਦਾ, ਹੁਣ ਮੈਨੂੰ ਐਂ ਨਹੀਂ ਪਤਾ ਲੱਗਦਾ ਵੀ ਮੈਂ ਵੀ ਹੈਗਾ ਸੀ ਕਦੇ, ਤੂੰ ਬਣ ਗਿਆ। ਕਿਉਂਕਿ ਮੇਰੇ ਵਿੱਚ ਜਿਹੜੀ ਵੱਖਰੀ ਕਰਨ ਵਾਲੀ ਚੀਜ਼ ਸੀ ਉਹ ਖਤਮ ਹੋ ਗਈ, ਹੁਣ ਤਾਂ ਤੂੰ ਹੈ ਤੂੰ ਹੈ। ਰਾਮ ਕਬੀਰਾ ਏਕ ਪਏ ਹੈ ਕੋਈ ਨਾ ਸਕੈ ਪਛਾਨੀ, ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਹੁਣ ਰੰਭ ਜਿਹੜਾ ਪਰਮੇਸ਼ੁਰ ਆ ਉਹ ਕਬੀਰ ਕਬੀਰ ਕਰਦਾ, ਕਿਉਂਕਿ ਦ੍ਰਿਸ਼ਟੀ ਭੇਦ ਦ੍ਰਿਸ਼ਟੀ ਲੋਭ ਹੋਣ ਦੇ ਨਾਲ ਇਹ ਭੇਦ ਖਤਮ ਹੋ ਗਿਆ। ਇੱਕੋ ਜੋਤ ਘੱਟ ਘੱਟ ਦੇ ਵਿੱਚ ਵਿਆਪਕ ਨਜ਼ਰ ਆ ਕੇ ਦੂਜਾ ਮਿਟੇ ਗਿਆ। ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਦੇਖੇ ਇੱਕ ਜ਼ਮੀਨ ਕੋਏ, ਨਾਨਕੇ ਲੱਛਣ ਬਰਮ ਗਿਆਨੀ। ਬਾਬਾ ਮਹਾਰਾਜ ਬਾਬਾ ਭਾਗ ਸਿੰਘ ਜੀ ਭਾਈ ਦਇਆ ਸਿੰਘ ਜੀ ਮਹਾਰਾਜ ਤੋਂ, ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਸੀ ਕਿ ਪਿਆਰਿਓ ਧਰਮ ਦਾ ਪੰਥ ਚਲਾਉਣਾ, ਜਿਹੜੀਆਂ ਪੁੱਗੀਆਂ ਹੋਈਆਂ ਰੂਹਾਂ ਭੇਦ ਵਸਤਾਂ ਦੀਆਂ ਜਾਓ ਜਾ ਕੇ ਨਾਮ ਜਪਾਓ, ਤੁਹਾਨੂੰ ਪਦਵੀ ਕਿੰਨੀ ਮਿਲੇਗੀ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੈ। ਮੈਂ ਧੂੜੀ ਮੰਗਾਂਗਾ ਤੁਹਾਡੀ, ਜਾਓ ਨਾਮ ਜਪਾਓ। ਇਹ ਧਰਮ ਦਾ ਪੰਥ ਜੋ ਅਕਾਲ ਪੁਰਖ ਵੱਲੋਂ ਪ੍ਰਗਟ ਹੋਇਆ ਹੈ, ਸਤ ਦਾ ਪੰਥ, ਏਕ ਓਂਕਾਰ ਤੋਂ ਗੁਰਪ੍ਰਸ਼ਾਦ ਵਾਲਾ ਜਿਹੜਾ ਪੰਥ ਹੈ, ਇਹਨੂੰ ਪਿਆਰਿਓ, ਦੁਨੀਆਂ ਚ ਪ੍ਰਸਾਰੋ, ਦੁਨੀਆਂ ਸ਼ਾਂਤ ਹੋ ਜਾਵੇ, ਦੁਨੀਆਂ ਚ ਦੁੱਖ ਨਾ ਰਹੇ। ਉਹਨਾਂ ਨੇ ਡਿਊਟੀ ਭਾਈ ਸਾਹਿਬ ਭਾਈ ਦਇਆ ਸਿੰਘ ਜੀ ਨੇ ਬਾਬਾ ਸੋਭਾ ਸਿੰਘ ਜੀ ਨੂੰ ਦਿੱਤੀ। ਜਦੋਂ ਬਾਬਾ ਸੋਭਾ ਸਿੰਘ ਜੀ ਅੰਮ੍ਰਿਤ ਛਕਣ ਲੱਗੇ, ਗੁਰੂ ਦਸਵੇਂ ਪਾਤਸ਼ਾਹ ਦੇ ਪਾਸ ਬੇਨਤੀ ਕਰੀ ਕਿ ਸੱਚੇ ਪਾਤਸ਼ਾਹ ਮੈਂ ਤੁਹਾਡੀ ਵੰਸ਼ ਦਾ ਸੋਢੀ ਵੰਸ਼ ਦਾ ਤੁਹਾਡੇ ਭਾਈਚਾਰੇ ਚੋਂ ਹਾਂ, ਤੇ ਮੈਨੂੰ ਤੁਸੀਂ ਅੰਮ੍ਰਿਤ ਛਕਣ ਨੂੰ ਕਹਿੰਦੇ ਹੋ, ਮੈਂ ਤਾਂ ਤੁਹਾਤੋਂ ਗਿਆਨ ਲੈਣਾ, ਤੁਹਾਤੇ ਅੰਮ੍ਰਿਤ ਛਕਣਾ, ਆਪ ਤੁਸੀਂ ਪੰਜਾਂ ਪਿਆਰਿਆਂ ਚ ਹੋਵੋ ਤਾਂ ਮੈਂ ਅੰਮ੍ਰਿਤ ਛਕਾਂ। ਮਹਾਰਾਜ ਕਹਿੰਦੇ ਸੋਭਾ ਸਿੰਘ ਦੇਖ ਰਹੇ ਅਸੂਲ ਸਮਝ। ਜਿਹੜਾ ਗੁਰੂ ਹੁੰਦਾ ਹੈ ਜਦ ਸਿੱਖ ਉਹਦੇ ਵਿੱਚ ਭੇਦ ਹੋ ਜਾਵੇ, ਗੁਰੂ ਤੇ ਸਿੱਖ ਦਾ ਫਰਕ ਨਹੀਂ ਰਿਹਾ ਕਰਦਾ, ਦਾਸ ਅਨੰਨ ਮੇਰੋ ਨਜ਼ਰੀ, ਉਹ ਮੇਰੇ ਹੀ ਹੁੰਦੇ ਨੇ, ਇਸ ਤਰ੍ਹਾਂ ਮੈਂ ਫਰਮਾਨ ਕਰ ਰਿਹਾ।
ਮੇਰਾ ਜੀ ਰੂਪ ਹੈ ਮੇਰੇ ਜੀ ਬਣ ਗਏ, ਮੇਰਾ ਜੀ ਰੂਪ ਹੈ
ਸਿੰਘ, ਇਹ ਗੱਲ ਤੇਰੇ ਮਨ ਵਿੱਚ ਕਿਵੇਂ ਪੈਦਾ ਹੋ ਗਈ? ਕਿਉਂਕਿ ਜੋ ਭੇਦ ਅਵਸਥਾ ਦਾ ਪੁਰਸ਼ ਹੁੰਦਾ ਹੈ ਉਹਦੇ ਵਿੱਚ ਤੇ ਰੱਬ ਦੇ ਵਿੱਚ ਤੇ ਗੁਰੂ ਵਿੱਚ ਫਰਕ ਨਹੀਂ ਹੁੰਦਾ। ਮੈਂ ਤਾਂ ਇਹ ਬਹੁਤ ਸਪਸ਼ਟ ਅੱਖਰਾਂ ਦੇ ਵਿੱਚ ਪ੍ਰਗਟ ਕੀਤੀ ਹੈ, ਆਤਮ ਰਸ ਦੇਹ ਜਾਨ ਹੀ ਸੋ ਹੈ ਖਾਲਸ ਦੇ, ਐਵੇਂ ਨਾਂ ਦੇ ਨਾਲ ਖਾਲਸਾ ਲਾ ਲਓ, ਐ ਤਾਂ ਨਹੀਂ ਬਣਨਾ ਬ੍ਰਹਮ ਗਿਆਨੀ ਲਾ ਲਓ, ਬ੍ਰਹਮ ਗਿਆਨੀ ਬਣ ਜੂਗਾ ਹੀ ਜਦ ਤੱਕ ਉਹਦੇ ਚ ਲੱਛਣ ਨਹੀਂ ਆਉਂਦੇ ਜਿਹੜੇ ਖਾਲਸੇ ਦੇ ਲੱਛਣ ਦੱਸੇ ਨੇ। ਪੂਰਨ ਜੋਤ ਜਗ੍ਹਾ ਘਟ ਮੈਂ ਤਬ ਖਾਲਸਾ ਅਹਿਨ ਖਾਲਸ ਜਾਣਾ ਹੈ।